ਸਤਨਾਮ ਸ੍ਰੀ ਵਾਹਿਗੁਰੂ ਜੀਓ। ਆਸਾ ਮਹੱਲਾ ਪੰਜਵਾਂ। ਪਾਵਤ ਰਲੀਆ ਜੋਬਨ ਬਲੀਆ, ਨਾਮ ਬਿਨਾ ਮਾਟੀ ਸੰਗ ਰਲੀਆ। ਪਾਵਤ ਰਲੀਆ ਜੋਬਨ ਬਲੀਆ, ਨਾਮ ਬਿਨਾ ਮਾਟੀ ਸੰਗ ਰਲੀਆ। ਕਾਨ ਕੁੰਡਲੀਆ ਬਸਤਰ ਓਢਲੀਆ, ਸੇ ਸੁਖਲੀਆ ਮਨ ਗਰਭਲੀਆ। ਰਹਾਉ ਤਲੈ ਕੁੰਚਰੀਆ ਸਿਰ ਕਨਕ ਛਤਰੀਆ, ਹਰ ਭਗਤ ਬਿਨਾ ਲੈ ਤਰਨ ਗਡਲੀਆ। ਰੂਪ ਸੁੰਦਰੀਆ ਅਨਕ ਇਸਤਰੀਆ, ਹਰ ਰਸ ਬਿਨ ਸਭ ਸਵਾਦ ਫਿਕਰੀਆ। ਮਾਇਆ ਛਲੀਆ ਬਿਕਾਰ ਬਿਖਲੀਆ, ਸਰਣ ਨਾਨਕ ਪ੍ਰਭ ਪੁਰਖ ਦਿਆਲੀਆ। ਮਾਇਆ ਛਲੀਆ ਬਿਕਾਰ ਬਿਖਲੀਆ, ਸਰਣ ਨਾਨਕ ਪ੍ਰਭ ਪੁਰਖ ਦਿਆਲੀਆ। ਪਾਵਤ ਰਲੀਆ ਜੋਬਨ ਬਲੀਆ, ਨਾਮ ਬਿਨਾ ਮਾਟੀ ਸੰਗ ਰਲੀਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇੱਕ ਵਾਰ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਕਮਲਾਂ ਵਿਖੇ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਜਿਹੜੇ ਗੁਰਸਿੱਖ ਮਾਈ ਭਾਈ ਤੁਹਾਡੇ ਦਰ ਤੇ ਹਾਜ਼ਰ ਹੁੰਦੇ ਹਨ, ਉਹਨਾਂ ਨੂੰ ਕਿਹੜੀ ਦਾਤ ਪ੍ਰਾਪਤ ਹੁੰਦੀ ਹੈ? ਤਾਂ ਚੋਜੀ ਪਾਤਸ਼ਾਹ ਨੇ ਆਖਿਆ, ਹਾਜ਼ਰਾਂ ਕੋ ਮਿਹਰ ਹੈ ਖਾਲਸਾ ਜੀ, ਜੋ ਗੁਰਸਿੱਖ ਮਾਈ ਭਾਈ ਗੁਰੂ ਕੋਲ ਆਉਂਦੇ ਹਨ ਉਹਨਾਂ 'ਤੇ ਗੁਰੂ ਦੀ ਮਿਹਰ ਹੁੰਦੀ ਹੈ। ਕਿਸੇ ਗੁਰਸਿੱਖ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਜਿਹੜੇ ਨਹੀਂ ਆਉਂਦੇ, ਤਾਂ ਸਤਿਗੁਰੂ ਦਾ ਜਵਾਬ ਸੀ ਵੀ ਹਾਜ਼ਰਾਂ ਕੋ ਬੇਮਿਹਰ ਹੈ, ਜਿਹੜੇ ਨਹੀਂ ਆਉਂਦੇ ਉਹ ਗੁਰੂ ਦੀ ਮਿਹਰ ਤੋਂ ਵਾਂਝੇ ਰਹਿ ਜਾਂਦੇ ਹਨ। ਆਪ ਸੰਗਤਾਂ ਧੰਨਤਾ ਯੋਗ ਹੋ, ਗੁਰੂ ਦੀਆਂ ਮਿਹਰਾਂ ਪ੍ਰਾਪਤ ਕਰਨ ਦੇ ਲਈ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਆਸਾ ਰਾਗ ਦੇ ਅੰਦਰ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਸ਼ਬਦਾਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰਕ ਦ੍ਰਿਸ਼ਟੀਕੋਣ ਤੋਂ ਮਨੁੱਖ ਚਾਹੇ ਕਿਤਨਾ ਵੀ ਮਹਾਨ ਬਣ ਜਾਵੇ, ਇੱਥੋਂ ਤੱਕ ਕੋਈ ਰਾਜਾ ਕੋਈ ਬਾਦਸ਼ਾਹ ਵੀ ਬਣ ਜਾਵੇ, ਪਰ ਜੇ ਵਾਹਿਗੁਰੂ ਦਾ ਨਾਮ ਨਹੀਂ, ਜੇ ਵਾਹਿਗੁਰੂ ਦਾ ਸਿਮਰਨ ਨਹੀਂ, ਤਾਂ ਉਹਦਾ ਜੀਵਨ ਕਿਸੇ ਲੇਖੇ ਵਿੱਚ ਨਹੀਂ ਹੈ। ਇੱਕ ਥਾਂ 'ਤੇ ਸਤਿਗੁਰੂ ਮਹਾਰਾਜ ਨੇ ਹੋਰ ਵੀ ਲਿਖਿਆ ਹੈ, ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੁਹਾਰੀ। ਮਨੁੱਖ ਚਾਹੇ ਸਾਰੀ ਧਰਤੀ ਦਾ ਰਾਜਾ ਵੀ ਹੋਵੇ, ਰਾਜ ਦਾ ਸੁੱਖ ਵੀ ਭੋਗ ਰਿਹਾ ਹੋਵੇ, ਪਰ ਜੇ ਉਹਦੇ ਕੋਲੇ ਨਾਮ ਨਹੀਂ ਤੇ ਅੰਤ ਨੂੰ ਹਾਰ ਕੇ ਹੀ ਜਾਂਦਾ ਹੈ। ਉਸੇ ਹੀ ਸਿਧਾਂਤ ਨਾਲ ਮਿਲਦਾ ਜੁਲਦਾ ਇਹ ਸ਼ਬਦ ਹੈ, ਰਹਾਉ ਦੀਆਂ ਪੰਕਤੀਆਂ ਵਿੱਚ ਪੰਜਵੇਂ ਸਤਿਗੁਰੂ ਜੀ ਫਰਮਾਉਂਦੇ ਹਨ, ਕਾਨ ਕੁੰਡਲੀਆ ਬਸਤਰ ਉਡਲੀਆ ਸੇਜ ਸੁਖਲੀਆ ਮਨ ਗਰਬਲੀਆ ਰਹਾਉ। ਜਦੋਂ ਮਨੁੱਖ ਦੇ ਕੋਲ ਬਹੁਤੀ ਮਾਇਆ ਆ ਜਾਂਦੀ ਹੈ ਤੇ ਫਿਰ ਉਹ ਕਾਨ ਕੁੰਡਲੀਆ ਆਪਣੇ ਕੰਨਾਂ ਵਿੱਚ ਸੋਨੇ ਦੇ ਕੁੰਡਲ ਪਾਉਂਦਾ ਹੈ। ਪੁਰਾਣੇ ਸਮੇਂ ਦਾ ਇੱਕ ਰਿਵਾਜ ਸੀ, ਇਸਤਰੀਆਂ ਵੀ ਕੰਨਾਂ ਦੇ ਵਿੱਚ ਵਾਲੀਆਂ ਪਾਉਂਦੀਆਂ ਸਨ ਪਰ ਮਨੁੱਖ ਕੁੰਡਲ ਪਾਉਂਦੇ ਸਨ। ਕਾਨ ਕੁੰਡਲੀਆ ਲੋ ਹਜ਼ੂਰ ਕਹਿੰਦੇ ਨੇ, ਕੰਨਾਂ ਵਿੱਚ ਸੋਨੇ ਦੇ ਕੁੰਡਲ ਵੀ ਪਾ ਲਵੇ, ਬਸਤਰ ਉਡਲੀਆ ਤੇ ਬੜੇ ਕੀਮਤੀ ਬਸਤਰ ਵੀ ਪਹਿਨ ਲਵੇ। ਉਡਲੀਆ ਦਾ ਅਰਥ ਹੁੰਦਾ ਉਡਣਾ, ਪਹਿਨਣਾ। ਰਾਜੇ ਲੋਕਾਂ ਦੇ ਕੋਲ ਬਸਤਰ ਵੀ ਬੜੇ ਕੀਮਤੀ ਹੁੰਦੇ ਨੇ, ਲੋ ਕੰਨਾਂ ਵਿੱਚ ਸੋਨੇ ਦੇ ਕੁੰਡਲ ਵੀ ਪਾ ਲਵੇ ਤੇ ਬੜੇ ਕੀਮਤੀ ਬਸਤਰ ਵੀ ਸਰੀਰ ਤੇ ਪਹਿਨ ਲਵੇ। ਸੇਜ ਸੁਖਲੀਆ ਮਨ ਗਰਬਲੀਆ ਤੇ ਸੁਖ ਵਾਲੀਆਂ ਸੇਜਾਂ ਤੇ ਵੀ ਸੁਖ ਮਾਣ ਲਵੇ ਤੇ ਮਨ ਦੇ ਵਿੱਚ ਹੰਕਾਰ ਵੀ ਮਨੁੱਖ ਦੇ ਹੋ ਜਾਂਦਾ ਹੈ। ਜਦੋਂ ਮਨੁੱਖ ਨੂੰ ਹਰ ਤਰ੍ਹਾਂ ਦੀ ਐਸ਼ਵਰਜ, ਹਰ ਤਰ੍ਹਾਂ ਦੀ ਸੁਖ ਸਹੂਲੀਅਤ ਪ੍ਰਾਪਤ ਹੋ ਜਾਂਦੀ ਹੈ ਫਿਰ ਮੱਲੋ ਮੱਲੀ ਹੰਕਾਰ ਵੀ ਹੁੰਦਾ। ਤੁਲਸੀ ਨੇ ਲਿਖਿਆ ਹੈ, ਐਸੋ ਕੋ ਜਨਮਿਓ ਪਵ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਇਹੋ ਜਿਹਾ ਕਿਹੜਾ ਦੁਨੀਆਂ ਵਿੱਚ ਜੰਮਿਆ ਹੈ ਜਿਹਨੂੰ ਦੁਨੀਆਂ ਦੀ ਪ੍ਰਭਤਾ, ਕੋਈ ਉੱਚਾ ਰੁਤਬਾ, ਮਾਨ ਸਨਮਾਨ ਹਾਸਲ ਕਰਕੇ ਵੀ ਹੰਕਾਰ ਨਾ ਹੋਵੇ। ਇਹ ਮੱਲੋ ਮੱਲੀ ਮਨੁੱਖ ਦੀ ਕਮਜ਼ੋਰੀ ਹੈ। ਜਿਵੇਂ ਜਿਵੇਂ ਮਨੁੱਖ ਨੂੰ ਕੋਈ ਉੱਚਾ ਮੁਰਾਤਬਾ ਮਿਲਦਾ ਹੈ, ਮਨ ਗਰਬਲੀਆ, ਉਹਦੇ ਮਨ ਦੇ ਵਿੱਚ ਹੰਕਾਰ ਪੈਦਾ ਹੋ ਹੀ ਜਾਂਦਾ ਹੈ। ਲਓ ਹੁਣ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ, ਜਿਵੇਂ ਰਾਜੇ ਲੋਕ ਕਈ ਤਰ੍ਹਾਂ ਦੇ ਚੋਜ ਕਰਦੇ ਹਨ, ਉਹਨਾਂ ਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਵਿੱਚ ਜ਼ਿਕਰ ਕੀਤਾ ਹੈ। ਤੇ ਇਹਦੇ ਨਾਲ ਨਾਲ ਨਾਮ ਤੇ ਭਗਤੀ ਤੋਂ ਬਿਨਾਂ ਸਭ ਕੁਝ ਨਿਸਫਲ ਵੀ ਦਰਸਾਇਆ ਗਿਆ ਹੈ। ਲਓ ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਪਾਵਤ ਰਲੀਆ ਜੋਬਨ ਬਲੀਆ, ਨਾਮ ਬਿਨਾ ਮਾਟੀ ਸੰਗ ਰਲੀਆ।
ਆਸਾ ਰਾਗ ਦੇ ਵਿੱਚ ਪੰਜਵੀਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਪਾਵਤ ਰਲੀਆ ਜੋਬਨ ਬਲੀਆ, ਜਦੋਂ ਮਨੁੱਖ ਦੇ ਸਰੀਰ ਉੱਤੇ ਜਵਾਨੀ ਆਉਂਦੀ ਹੈ ਤੇ ਬਲੀਆ, ਮਨੁੱਖ ਬੜਾ ਬਲਵਾਨ ਹੁੰਦਾ ਹੈ, ਪਾਵਤ ਰਲੀਆ ਉਸ ਵੇਲੇ ਬੜੀਆਂ ਰੰਗ ਰਲੀਆਂ ਪਾਉਂਦਾ ਹੈ, ਬੜੀਆਂ ਰੰਗ ਰਲੀਆਂ ਮਾਣਦਾ ਹੈ। ਜਦੋਂ ਜਵਾਨੀ ਹੋਵੇ ਤੇ ਸਰੀਰ ਵਿੱਚ ਤਾਕਤ ਹੋਵੇ ਤੇ ਉਸ ਵੇਲੇ ਪਾਵਤ ਰਲੀਆ ਵੀ ਬਹੁਤ ਰੰਗ ਰਲੀਆਂ ਇਹ ਪ੍ਰਾਪਤ ਕਰਦਾ। ਖਾਸ ਕਰਕੇ ਜਿਹੜੇ ਬਹੁਤੇ ਮਾਇਆਧਾਰੀ ਲੋਕ ਹੁੰਦੇ ਨੇ, ਜਿਨ੍ਹਾਂ ਦਾ ਅਮੀਰ ਘਰਾਣਿਆਂ ਨਾਲ ਸੰਬੰਧ ਹੁੰਦਾ ਹੈ, ਫਿਰ ਉਹ ਪੱਬਾਂ ਕਲੱਬਾਂ ਦੇ ਵਿੱਚ ਜਾ ਕੇ ਨੱਚਦੇ ਟੱਪਦੇ ਤੇ ਹੋਰ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਉਹ ਰਾਗ ਰੰਗ ਕਰਦੇ ਹਨ। ਹਜ਼ੂਰ ਕਹਿੰਦੇ ਨੇ, ਪਾਵਤ ਰਲੀਆ ਜੋਬਨ ਬਲੀਆ, ਬਈ ਜਦੋਂ ਜਵਾਨ ਅਵਸਥਾ ਆਉਂਦੀ ਹੈ, ਸਰੀਰ ਬਲਵਾਨ ਹੁੰਦਾ ਹੈ ਤੇ ਫਿਰ ਮਨੁੱਖ ਕਈ ਤਰ੍ਹਾਂ ਦੀਆਂ ਰੰਗ ਰਲੀਆਂ ਪ੍ਰਾਪਤ ਕਰਦੇ ਨੇ, ਕਈ ਤਰ੍ਹਾਂ ਦੀਆਂ ਰੰਗ ਰਲੀਆਂ ਮਾਣਦੇ ਹਨ। ਦੂਜਾ ਪਾਠ ਕੁਛ ਵਿਦਵਾਨਾਂ ਨੇ ਪਾਵਤ ਰਲੀਆ ਨੂੰ ਪਾਵ ਤੁਰਲੀਆ, ਪਾਵ ਤੁਰਲੀਆ ਜੁਬਨ ਬਲੀਆ ਇਉਂ ਪਾਠ ਮੰਨ ਕੇ ਇਹਦਾ ਅਰਥ ਬਿਲਕੁਲ ਵੱਖਰਾ ਕੀਤਾ ਹੈ। ਪਾਵ ਤੁਰਲੀਆ ਜੁਬਨ ਬਲੀਆ, ਜਦੋਂ ਜਵਾਨ ਅਵਸਥਾ ਹੁੰਦੀ ਹੈ ਤੇ ਉਸ ਵੇਲੇ ਸਰੀਰ ਵਿੱਚ ਤਾਕਤ ਵੀ ਹੁੰਦੀ ਹੈ, ਮਨੁੱਖ ਬਲਵਾਨ ਵੀ ਆਪਣੇ ਆਪ ਨੂੰ ਸਮਝਦਾ, ਪਾਵ ਤੁਰਲੀਆ ਉਸ ਵੇਲੇ। ਤੁਰਲੀਆ ਦਾ ਅਰਥ ਹੈ ਵੀ ਜਿਹੜਾ ਚੰਚਲ ਘੋੜੇ ਨੇ, ਤੇਜ਼ ਚੱਲਣ ਵਾਲੇ ਘੋੜੇ ਨੇ, ਉਹਨਾਂ ਦੀਆਂ ਰਕਾਬਾਂ ਦੇ ਵਿੱਚ ਪੈਰ ਵੀ ਰੱਖਦਾ। ਪਾਵ ਪੈਰ, ਤੁਰਲੀਆ ਦਾ ਅਰਥ ਹੁੰਦਾ ਹੈ ਤੇਜ਼ ਚੱਲਣ ਵਾਲਾ ਘੋੜਾ, ਪਾਵ ਤੁਰਲੀਆ। ਇਉਂ ਵੀ ਕੁਛ ਵਿਦਵਾਨਾਂ ਨੇ ਪਾਠ ਕੀਤਾ ਹੈ ਵੀ ਜਦੋਂ ਮਨੁੱਖ ਤੇ ਜਵਾਨੀ ਆਉਂਦੀ ਹੈ ਤੇ ਸਰੀਰ ਬਲਵਾਨ ਹੁੰਦਾ ਹੈ, ਉਸ ਵੇਲੇ ਘੋੜੇ ਦੀਆਂ ਰਕਾਬਾਂ ਦੇ ਵਿੱਚ ਪੈਰ ਰੱਖਦਾ ਹੈ। ਪਰ ਹਜ਼ੂਰ ਕਹਿੰਦੇ ਨੇ, ਨਾਮ ਬਿਨਾਂ ਮਾਟੀ ਸੰਗ ਰਲੀਆ। ਪਰ ਜੇ ਮਨੁੱਖ ਦੇ ਕੋਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਹੈ ਤੇ ਫਿਰ ਮਨੁੱਖ ਦਾ ਸਰੀਰ ਆਖਰ ਮਿੱਟੀ ਦੇ ਵਿੱਚ ਹੀ ਰਲਦਾ ਹੈ।
ਕਾਨ ਕੁੰਡਲੀਆ ਬਸਤਰ ਉਡਲੀਆ ਸੇ ਸੁਖਲੀਆ ਮਨ ਗਰਬਲੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਹਨਾਂ ਚੀਜ਼ਾਂ ਦੇ ਨਾਲ ਮਨ ਗਰਬਲੀਆ, ਮਨ ਦੇ ਵਿੱਚ ਹੰਕਾਰ ਪੈਦਾ ਹੋ ਜਾਂਦਾ, ਕਿਉਂਕਿ ਹੰਕਾਰ ਤੋਂ ਵਾਹਿਗੁਰੂ ਦਾ ਨਾਮ ਹੀ ਬਚਾ ਸਕਦਾ। ਜੇ ਮਨੁੱਖ ਦੇ ਕੋਲ ਨਾਮ ਨਹੀਂ ਤੇ ਫਿਰ ਜਦੋਂ ਬਹੁਤੀ ਐਸ਼ਵਰਜ, ਬਹੁਤੀ ਵਪੂਤੀ, ਬਹੁਤੀ ਮਾਇਆ ਮਿਲਦੀ ਹੈ, ਮਨੁੱਖ ਦਾ ਮਨ ਹੰਕਾਰੀ ਹੋ ਹੀ ਜਾਂਦਾ ਹੈ। ਹਜ਼ੂਰ ਕਹਿੰਦੇ ਨੇ, ਕਾਨ ਕੁੰਡਲੀਆ, ਇਹ ਮਨੁੱਖ ਕੰਨਾਂ ਵਿੱਚ ਸੋਨੇ ਦੇ ਕੁੰਡਲ ਪਾਉਂਦਾ ਹੈ ਤੇ ਬੜੇ ਕੀਮਤੀ ਬਸਤਰ ਵੀ ਸਰੀਰ ਤੇ ਓੜਦਾ ਹੈ, ਬੜੀਆਂ ਸੁੱਖ ਵਾਲੀਆਂ ਸੇਜਾਂ ਵੀ ਭੋਗਦਾ ਹੈ ਤੇ ਮਨ ਦੇ ਵਿੱਚ ਹੰਕਾਰ ਕਰਦਾ ਹੈ।
ਰਹਾਉ ਤਲੈ ਕੁੰਚਰੀਆ ਸਿਰ ਕਨਕ ਛਤਰੀਆ ਹਰ ਭਗਤ ਬਿਨਾ ਲੈ ਤਰਨ ਗਡਲੀਆ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਤਲੈ ਕੁੰਚਰੀਆ, ਕੁੰਚਰ ਕਹਿੰਦੇ ਨੇ ਹਾਥੀ ਨੂੰ, ਹੇਠਾਂ ਹਾਥੀ ਹੁੰਦਾ, ਭਾਵ ਹਾਥੀਆਂ ਦੀ ਅਸਵਾਰੀ ਵੀ ਮਨੁੱਖ ਕਰਦਾ ਹੈ। ਸਿਰ ਕਨਕ ਛਤਰੀਆ, ਸਿਰ ਉਤੇ ਕਨਕ ਸੋਨੇ ਦੇ ਛਤਰ ਵੀ ਚਲਾਉਂਦਾ, ਇਹ ਰਾਜੇ ਲੋਕਾਂ ਦੇ ਸ਼ੌਕ ਹੁੰਦੇ ਨੇ। ਹਾਥੀਆਂ ਦੀਆਂ ਸਵਾਰੀਆਂ ਕਰਨੀਆਂ, ਘੋੜਿਆਂ ਤੇ ਚੜ੍ਹਨਾ, ਸੋਨੇ ਦੇ ਛਤਰ ਸਿਰ ਉੱਤੇ ਚਲਾਉਣੇ, ਹਰ ਭਗਤ ਬਿਨਾਂ ਲਈ ਤਰਨ ਗਡਲੀਆ। ਪਰ ਸਤਿਗੁਰੂ ਕਹਿੰਦੇ ਨੇ, ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਜਦੋਂ ਮਨੁੱਖ ਦੇ ਸਰੀਰ ਦਾ ਅੰਤ ਹੁੰਦਾ ਹੈ ਤੇ ਫਿਰ ਸਰੀਰ ਨੂੰ ਲੈ ਕੇ ਧਰਤੀ ਵਿੱਚ ਹੀ ਗੱਡ ਦਿੱਤਾ ਜਾਂਦਾ, ਕਿਉਂਕਿ ਤੁਸੀਂ ਅਕਸਰ ਵੇਖਿਆ ਹੈ ਬਹੁਤੇ ਲੋਕ, ਖਾਸ ਕਰਕੇ ਮੁਸਲਮਾਨ ਤੇ ਹੋਰ ਜਿਹੜੇ ਇੱਧਰ ਪੱਛਮੀ ਲੋਕ ਨੇ, ਜਦੋਂ ਕੋਈ ਰਾਜਾ ਮਹਾਰਾਜਾ ਵੀ ਚੜ੍ਹਾਈ ਕਰਦਾ ਹੈ ਉਹਨੂੰ ਧਰਤੀ ਹੇਠਾਂ ਦਫਨਾ ਦਿੰਦੇ ਨੇ। ਹਰ ਭਗਤ ਬਿਨਾਂ ਲਈ ਤਰਨ ਗਡਲੀਆ, ਇਉਂ ਭਾਈ ਵਾਹਿਗੁਰੂ ਦੀ, ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਚਾਹੇ ਮਨੁੱਖ ਕਿੰਨਾ ਵੀ ਐਸ਼ਵਰ ਜਵਾਨ ਹੋ ਜਾਵੇ ਤੇ ਅਖੀਰ ਉਸਨੂੰ ਲੈ ਕੇ ਧਰਤੀ ਵਿੱਚ ਹੀ ਗੱਡ ਦਿੱਤਾ ਜਾਂਦਾ ਹੈ।
ਰੂਪ ਸੁੰਦਰੀਆ ਅਨਕ ਇਸਤਰੀਆ ਹਰ ਰਸ ਬਿਨ ਸਭ ਸਵਾਦ ਫਿਕਰੀਆ।
ਲਓ ਇਹ ਵੀ ਰਾਜੇ ਲੋਕਾਂ ਦੇ ਸ਼ੌਕ ਹੁੰਦੇ ਨੇ, ਅਮੀਰ ਬੰਦਿਆਂ ਦੇ ਇਹ ਆਪਣੇ ਸ਼ੌਕ ਹੁੰਦੇ ਨੇ। ਰੂਪ ਸੁੰਦਰੀਆ ਅਨਕ ਇਸਤਰੀਆ, ਬੜੇ ਬੜੇ ਸੁੰਦਰ ਰੂਪ ਵਾਲੀਆਂ ਅਨੇਕਾਂ ਇਸਤਰੀਆਂ ਵੀ ਉਹਨਾਂ ਦੇ ਕੋਲ ਹੁੰਦੀਆਂ ਨੇ। ਹਰ ਰਸ ਬਿਨ ਸਭ ਸਵਾਦ ਫਿਕਰੀਆ, ਪਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਰਸ ਤੋਂ ਬਿਨਾਂ ਬਈ ਇਹਨਾਂ ਸਾਰੀਆਂ ਚੀਜ਼ਾਂ ਦੇ, ਨਸ਼ਿਆਂ ਦੇ, ਵਿਸ਼ਿਆਂ ਦੇ, ਵਿਕਾਰਾਂ ਦੇ ਸਾਰੇ ਸਵਾਦ ਫਿੱਕੇ ਹੀ ਹਨ।
ਮਾਇਆ ਛਲੀਆ ਵਿਕਾਰ ਬਿਖਲੀਆ ਸਰਨ ਨਾਨਕ ਪ੍ਰਭ ਪੁਰਖ ਦਇਆਲੀਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਇਹ ਮਾਇਆ ਛਲੀਆ, ਇਹ ਮਾਇਆ ਛਲ ਕਰ ਰਹੀ ਹੈ। ਸਰਪਣੀ ਤੇ ਉਪਰਣੀ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ, ਇਹ ਮਾਇਆ ਛਲ ਕਰਨ ਵਾਲੀ ਹੈ। ਤੇ ਵਿਕਾਰ ਬਿਖਲੀਆ, ਜਿਹੜੇ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਵੀ ਬਿਖਲੀਆ, ਬਿਖਲੀਆ ਦਾ ਅਰਥ ਬਹੁਤ ਜ਼ਹਿਰੀਲੇ ਨਾਗ ਨੇ। ਮਾਇਆ ਸਪਣੀ ਹੈ, ਪੰਚ ਪੂਤ ਜਣੇ ਇੱਕ ਮਾਏ, ਤੇ ਜਿਹੜੇ ਕਾਮ ਕ੍ਰੋਧ ਆਦਿਕ ਵਿਕਾਰ ਨੇ ਜ਼ਹਿਰੀਲੇ ਸੱਪ ਨੇ। ਸਾਰਾ ਨਾਨਕ ਪੁਰਖ ਦਈ ਅਲੀਆ। ਹਜ਼ੂਰ ਕਹਿੰਦੇ ਨੇ, ਭਾਈ ਅਸੀਂ ਇਸ ਮਾਇਆ ਰੂਪੀ ਸਪਣੀ ਤੋਂ ਤੇ ਵਿਕਾਰਾਂ ਰੂਪੀ ਸੱਪਾਂ ਤੋਂ ਬਚਣ ਵਾਸਤੇ ਤੇ ਉਸ ਦਇਆ ਦੇ ਘਰ, ਦਿਆਲੂ ਕਿਰਪਾਲੂ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਪ੍ਰਾਪਤ ਕੀਤੀ ਹੈ। ਸ਼ਰਨ ਨਾਨਕ ਪ੍ਰਪੁਰਖ ਦੇ ਲਿਆ, ਜਿਹੜਾ ਉਸ ਦਿਆਲੂ ਪੁਰਖ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਤੇ ਫਿਰ ਅਕਾਲ ਪੁਰਖ ਵਾਹਿਗੁਰੂ ਮਾਇਆ ਦੇ ਡੰਗ ਤੋਂ ਤੇ ਵਿਕਾਰਾਂ ਦੇ ਡੰਗ ਤੋਂ ਬਚਾ ਲੈਂਦਾ ਹੈ।
ਆਸਾ ਮਹੱਲਾ ਪੰਜਵਾਂ, ਏਕ ਬਗੀਚਾ ਪੇੜ ਖਨ ਕਰਿਆ ਅੰਮ੍ਰਿਤ ਨਾਮ ਤਾਂ ਮੈਂ ਫਲਿਆ।
ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਗਿਆਨੀ ਪੁਰਖ ਨੂੰ, ਗਿਆਨਵਾਨ ਪੁਰਖ ਨੂੰ ਸੰਬੋਧਨ ਕਰਕੇ ਇਹ ਅਗਲਾ ਸ਼ਬਦ ਉਚਾਰਨ ਕਰ ਰਹੇ ਹਨ। ਐਸਾ ਕਰੋ ਵਿਚਾਰ ਗਿਆਨੀ, ਜਾਂ ਤੇ ਪਾਈਏ ਪਦ ਨਿਰਬਾਨੀ। ਹੇ ਗਿਆਨਵਾਨ ਪੁਰਖ, ਤੂੰ ਇਹੋ ਜਿਹਾ ਵਿਚਾਰ ਕਰ ਜਿਸ ਕਰਕੇ ਜਾਂ ਤੇ ਪਾਈਆ ਪਦ ਨਿਰਬਾਣੀ, ਜਿਸ ਕਰਕੇ ਨਿਰਬਾਣ ਪਦਵੀ ਨੂੰ ਪ੍ਰਾਪਤ ਕੀਤਾ ਜਾ ਸਕੇ। ਉਹ ਕੀ ਵਿਚਾਰ ਹੈ? ਆਸ ਪਾਸ ਬਿਖੁਆ ਕੇ ਕੁੰਟਾ ਵਿੱਚ ਅੰਮ੍ਰਿਤ ਹੈ ਭਾਈ ਰੇ। ਬਈ ਦੇਖੋ, ਉਸ ਵਾਹਿਗੁਰੂ ਪਰਮੇਸ਼ਰ ਨੇ ਆਲੇ ਦੁਆਲੇ ਜ਼ਹਿਰ ਦੇ ਕੁੰਡ ਬਣਾਏ ਹੋਏ ਨੇ। ਸਾਡੇ ਇਸ ਸਰੀਰ ਦੇ ਆਲੇ ਦੁਆਲੇ ਜ਼ਹਿਰ ਦੇ ਕੁੰਡ ਭਰੇ ਹੋਏ ਨੇ, ਵਿੱਚ ਅੰਮ੍ਰਿਤ ਹੈ ਭਾਈ ਰੇ। ਅਤੇ ਫਿਰ ਇਸੇ ਹੀ ਸੰਸਾਰ ਦੇ ਵਿੱਚ, ਇਸੇ ਹੀ ਸਰੀਰ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਨੇ ਅੰਮ੍ਰਿਤ ਵੀ ਪੈਦਾ ਕੀਤਾ ਹੋਇਆ। ਇਸੇ ਸਰੀਰ ਦੇ ਵਿੱਚ ਜ਼ਹਿਰ ਦੇ ਵੀ ਕੁੰਡ ਨੇ, ਅਤੇ ਇਸੇ ਸਰੀਰ ਦੇ ਵਿੱਚ ਵਾਹਿਗੁਰੂ ਨੇ ਅੰਮ੍ਰਿਤ ਦਾ ਵੀ ਸੋਮਾ ਪੈਦਾ ਕੀਤਾ ਹੋਇਆ ਹੈ। ਉਹ ਅੰਮ੍ਰਿਤ ਕੀ ਹੈ? ਉਹ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ। ਦੇਹੀ ਮੈਂ ਇਸ ਕਾ ਵਿਸਰਾਮ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ। ਜਿਉ ਕਸਤੂਰੀ ਮਿਰਗ ਨਾ ਜਾਣਾ, ਭਰਮ ਦਾ ਭਰਮ ਭੁਲਾਇਆ। ਨਾਨਕ ਅੰਮ੍ਰਿਤ ਮਨੈ ਮਾਹੇ ਪਾਈਆ ਗੁਰਪ੍ਰਸਾਦ। ਵੀ ਵਾਹਿਗੁਰੂ ਦਾ ਨਾਮ ਰੂਪੀ ਅੰਮ੍ਰਿਤ ਵੀ ਸਾਡੇ ਅੰਦਰ ਹੀ ਵਾਹਿਗੁਰੂ ਨੇ ਪੈਦਾ ਕੀਤਾ ਹੋਇਆ। ਤੇ ਆਸ ਪਾਸ ਬਿਖਵਾ ਕੋਈ ਕੁੰਟਾ, ਇਸੇ ਸਰੀਰ ਦੇ ਆਲੇ ਦੁਆਲੇ ਜ਼ਹਿਰ ਦੇ ਕੁੰਡ ਵੀ ਨੇ। ਉਹ ਕਿਹੜੇ ਨੇ? ਵੀ ਜਿਹੜੇ ਵਿਸ਼ੇ ਨੇ, ਸ਼ਬਦ, ਸਪਰਸ, ਰੂਪ, ਰਸ, ਗੰਧ, ਇਹ ਜ਼ਹਿਰ ਦੇ ਭਰੇ ਕੁੰਡ ਨੇ। ਤੇ ਜਿਹੜਾ ਮਨੁੱਖ ਜ਼ਹਿਰ ਪੀਂਦਾ ਹੈ, ਉਹ ਅੰਮ੍ਰਿਤ ਤੋਂ ਵਾਂਝਾ ਰਹਿ ਜਾਂਦਾ ਹੈ। ਤੇ ਜਿਹੜਾ ਅੰਮ੍ਰਿਤ ਤੱਕ ਪਹੁੰਚ ਜਾਂਦਾ ਹੈ, ਤੇ ਫਿਰ ਉਹ ਇਸ ਜ਼ਹਿਰ ਤੋਂ ਬਚ ਜਾਂਦਾ ਹੈ। ਲਓ ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਵੀ ਸਤਸੰਗਤ ਨੂੰ ਇੱਕ ਸੋਹਣੇ ਬਾਗ ਦੇ ਰੂਪ ਦੇ ਵਿੱਚ ਪੇਸ਼ ਕਰਦੇ ਨੇ। ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ।
ਇੱਕ ਬਗੀਚਾ ਪੇੜ ਘਨ ਕਰਿਆ, ਅੰਮ੍ਰਿਤ ਨਾਮ ਤਾਂ ਮੈਂ ਫਲਿਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਗੁਰਮੁਖੋ, ਐ ਗਿਆਨੀ ਲੋਕੋ, ਐ ਸਤਸੰਗੀਓ, ਇੱਕ ਅਕਾਲ ਪੁਰਖ ਵਾਹਿਗੁਰੂ ਨੇ ਬੜਾ ਸੋਹਣਾ ਬਗੀਚਾ, ਬਾਗ ਪੈਦਾ ਕੀਤਾ ਹੈ। ਤੇ ਉਸ ਬਾਗ ਦੇ ਵਿੱਚ ਪੇੜ ਘਨ ਕਰਿਆ, ਬਹੁਤ ਸੰਘਣੇ ਪੇੜ ਬਿਰਸ਼ ਵੀ ਲਾਏ ਹੋਏ ਨੇ। ਭਾਵ ਜੋ ਗੁਰੂ ਦੀ ਸੰਗਤ ਹੈ, ਇਹ ਮਾਨੋ ਬੜਾ ਸੋਹਣਾ ਹਰਿਆ ਭਰਿਆ ਬਾਗ ਹੈ। ਔਰ ਇਹਦੇ ਵਿੱਚ ਸੰਘਣੇ ਬਿਰਸ਼ ਕਿਹੜੇ ਨੇ? ਜਿਹੜੇ ਸਤਸੰਗੀ ਗੁਰਮੁਖ ਜਨ ਹਨ, ਇਹ ਮਾਨੋ ਬੜੇ ਸੋਹਣੇ ਇਹਦੇ ਵਿੱਚ ਬਿਰਸ਼ ਵੀ ਵਾਹਿਗੁਰੂ ਨੇ ਲਾਏ ਹੋਏ ਨੇ। ਅੰਮ੍ਰਿਤ ਨਾਮ ਤਾਹਾਂ ਮੈਂ ਫਲਿਆ। ਜਿਹੜੇ ਗੁਰਮੁਖ ਬਿਰਸ਼ਾਂ ਵਾਂਗੂ ਸਤਸੰਗਤ ਬਗੀਚੇ ਵਿੱਚ ਰਹਿੰਦੇ ਨੇ, ਤੇ ਫਿਰ ਉਹਨਾਂ ਦੇ ਵਿੱਚ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ, ਉਹ ਮਾਨੋ ਇੱਕ ਬੜਾ ਜਿਵੇਂ ਅਮਰ ਫਲ ਕੋਈ ਫਲੀ ਪੂਤ ਹੁੰਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਉਹਨਾਂ ਦੇ ਵਿੱਚ ਪ੍ਰਫੁੱਲਤ ਹੋ ਰਿਹਾ ਹੈ।
ਐਸਾ ਕਰੋ ਵਿਚਾਰ ਗਿਆਨੀ, ਜਾਤੇ ਪਾਈਐ ਪਦ ਨਿਰਬਾਨੀ। ਆਸ ਪਾਸ ਬਿਖੁਆ ਕੇ ਕੁੰਟਾ, ਬੀਚ ਅੰਮ੍ਰਿਤ ਹੈ ਭਾਈ ਰੇ ਰਹਾਉ।
ਇਹ ਹਨ ਸਿਧਾਂਤ ਰੂਪ ਪੰਕਤੀਆਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਗਿਆਨਵਾਨ ਲੋਕੋ, ਤੁਸੀਂ ਐਸਾ ਵਿਚਾਰ ਕਰੋ ਜਿਸ ਕਰਕੇ ਨਿਰਬਾਣ ਪਦਵੀ ਨੂੰ, ਨਿਰਬਾਣ ਕਹਿੰਦੇ ਨੇ ਵਾਸ਼ਨਾ ਤੋਂ ਰਹਿਤ ਪਦਵੀ ਨੂੰ ਨਿਰਬਾਣ ਪਦ ਕਹਿੰਦੇ ਨੇ, ਜਿੱਥੇ ਕੋਈ ਵਾਸ਼ਨਾ ਨਾ ਹੋਵੇ, ਵਾਸ਼ਨਾ ਖੈ ਹੋ ਜਾਣ। ਅਥਵਾ ਦੂਜਾ, ਨਿਰਬਾਣੀ ਦਾ ਅਰਥ ਹਰ ਸ਼ੋਕ ਦੁੱਖ ਸੁੱਖ ਤੋਂ, ਦਵੰਦਵਾਦ ਤੋਂ ਰਹਿਤ ਜਿਹੜੀ ਉੱਚੀ ਪਦਵੀ, ਜਿਸਨੂੰ ਤੁਰਿਆ ਅਵਸਥਾ ਵੀ ਕਹਿੰਦੇ ਨੇ, ਉਹਨੂੰ ਵੀ ਨਿਰਬਾਣ ਪਦ ਆਖਿਆ। ਵੀ ਤੁਸੀਂ ਗਿਆਨਵਾਨ ਲੋਕੋ, ਐਸਾ ਵਿਚਾਰ ਕਰੋ ਜਿਸ ਕਰਕੇ ਵੀ ਉਹ ਜਿਹੜੀ ਨਿਰਬਾਣ ਪਦ, ਹਰ ਸ਼ੋਕ ਦਵੰਦਵਾਦ ਤੋਂ ਰਹਿਤ ਤੁਹਾਨੂੰ ਐਸੀ ਅਵਸਥਾ ਪ੍ਰਾਪਤ ਹੋ ਜਾਵੇ। ਉਹ ਵਿਚਾਰ ਕੀ ਹੈ? ਵੀ ਤੁਹਾਡੇ ਸਰੀਰ ਦੇ ਵਿੱਚ ਇੱਕ ਅੰਮ੍ਰਿਤ ਦਾ ਕੁੰਡ ਹੈ, ਤੁਸੀਂ ਉੱਥੇ ਜਾ ਕੇ ਅੰਮ੍ਰਿਤ ਛਕਣਾ ਹੈ, ਤੇ ਉਹਦੇ ਆਲੇ ਦੁਆਲੇ ਜ਼ਹਿਰ ਦੇ ਕੁੰਡ ਨੇ, ਉਹਨਾਂ ਤੋਂ ਬਚਣਾ। ਭਾਵ ਸਤਸੰਗਤ ਇੱਕ ਅੰਮ੍ਰਿਤ ਦਾ ਸਰੋਵਰ ਹੈ, ਆਪਾਂ ਸਤਸੰਗਤ ਵਿੱਚ ਜਾ ਕੇ ਅੰਮ੍ਰਿਤ ਛਕਣਾ ਹੈ। ਉਹ ਅੰਮ੍ਰਿਤ ਕਿਹੜਾ ਹੈ? ਅੰਮ੍ਰਿਤ ਬਾਣੀ ਅਮਿਉ ਰਸ ਅੰਮ੍ਰਿਤ ਹਰ ਕਾ ਨਾਮ। ਵਾਹਿਗੁਰੂ ਦਾ ਨਾਮ ਅੰਮ੍ਰਿਤ ਹੈ, ਬਾਣੀ ਅੰਮ੍ਰਿਤ ਹੈ, ਕੀਰਤਨ ਅੰਮ੍ਰਿਤ ਹੈ, ਤੇ ਕਥਾ ਦਾ ਰਸ ਵੀ ਅੰਮ੍ਰਿਤ ਹੈ। ਤੁਸੀਂ ਸਤਸੰਗਤ ਵਿੱਚ ਆ ਕੇ ਇਸ ਅੰਮ੍ਰਿਤ ਦੀਆਂ ਘੁੱਟਾਂ ਭਰਨੀਆਂ ਨੇ। ਆਸ ਪਾਸ ਬਿਖੁਆ ਕੇ ਕੁੰਟਾ, ਤੇ ਫਿਰ ਆਲੇ ਦੁਆਲੇ ਜ਼ਹਿਰ ਦੇ ਕੁੰਡ ਵੀ ਨੇ। ਭਾਵ ਇਸ ਸੰਸਾਰ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਖਤਾਂ ਦੇ ਲਈ ਸ਼ਰਾਬ, ਕਬਾਬ, ਹੋਰ ਵੀ ਐਸੇ ਪੱਬ, ਕਲੱਬ, ਠੇਕੇ ਬਣਾਏ ਨੇ, ਜ਼ਹਿਰ ਦੇ ਕੁੰਡ ਨੇ, ਇਹਨਾਂ ਤੋਂ ਤੁਸਾਂ ਬਚਣਾ ਹੈ। ਤੇ ਜਿੱਥੇ ਸਤਸੰਗਤ ਵਿੱਚ ਨਾਮ ਬਾਣੀ ਦੀ ਵਰਖਾ ਹੋ ਰਹੀ ਹੈ ਉੱਥੇ ਜਾ ਕੇ ਅੰਮ੍ਰਿਤ ਪੀਣਾ ਹੈ। ਬਸ ਇਹ ਐਸੀ ਵਿਚਾਰ ਹਰ ਗੁਰਸਿੱਖ ਮਾਈ ਭਾਈ ਨੂੰ ਕਰਨੀ ਚਾਹੀਦੀ ਹੈ, ਅਥਵਾ ਸਾਡੇ ਸਰੀਰ ਦੇ ਅੰਦਰ ਹੀ ਵਾਹਿਗੁਰੂ ਦਾ ਨਾਮ ਅੰਮ੍ਰਿਤ ਹੈ ਤੇ ਆਲੇ ਦੁਆਲੇ ਜਿਹੜੇ ਵਿਸ਼ਿਆਂ ਦੇ ਕੁੰਡ ਭਰੇ ਹੋਏ ਨੇ, ਆਪਾਂ ਇਹਨਾਂ ਵੱਲੋਂ ਹਟ ਕੇ ਤੇ ਉਸ ਵਾਹਿਗੁਰੂ ਦੇ ਨਾਮ ਅੰਮ੍ਰਿਤ ਰਸ ਨੂੰ ਪੀਣਾ ਹੈ।
ਸਿੰਚਨ ਹਾਰੇ ਕਹਿ ਮਾਲੀ ਖਬਰ ਕਰਤ ਹੈ ਪਾਤ ਪਤ ਡਾਲੀ।
ਰਹਾਓ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਭਾਈ ਇਹ ਜਿਹੜਾ ਸਤਸੰਗਤ ਰੂਪੀ ਬਾਗ ਹੈ ਇਹਨੂੰ ਸਿੰਜਣ ਵਾਲੇ ਇੱਕੋ ਹੀ ਮਾਲੀ ਨੇ। ਉਹ ਮਾਲੀ ਕਿਹੜੇ ਨੇ? ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਸਤਸੰਗਤ ਰੂਪੀ ਬਾਗ ਲਾਇਆ ਹੈ। ਸਿੰਚਨ ਹਾਰੇ ਏਕੈ ਮਾਲੀ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ, ਕਲੀਆਂ ਵਾਲੇ ਪਾਤਸ਼ਾਹ, ਇਹ ਮਾਨੋ ਇੱਕ ਮਾਲੀ ਨੇ ਇਸ ਬਾਗ ਨੂੰ ਸਿੰਜਣ ਵਾਲੇ। ਖਬਰ ਕਰਤ ਹੈ ਪਾਤ ਪਤ ਡਾਲੀ, ਜਿਵੇਂ ਮਾਲੀ ਹਰ ਬਿਰਛ ਦੇ ਪੱਤਰੇ ਪੱਤਰੇ ਦੀ ਤੇ ਡਾਲੀ ਦੀ ਵੀ ਖਬਰ ਲੈਂਦਾ ਹੈ, ਖਬਰਸਾਰ ਕਰਦਾ ਹੈ, ਇਸੇ ਤਰ੍ਹਾਂ ਭਾਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਤਨੇ ਵੀ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਮਾਈ ਭਾਈ ਨੇ ਉਹਨਾਂ ਦੇ ਪੱਤਰੇ ਪੱਤਰੇ ਦੀ ਤੇ ਟਾਹਣੀ ਟਾਹਣੀ ਦੀ ਖਬਰਸਾਰ ਲੈਂਦੇ ਨੇ। ਪੱਤਰੇ ਪੱਤਰੇ ਤੋਂ ਮੁਰਾਦ ਹੈ ਬਈ ਜੋ ਗੁਰਸਿੱਖ ਦੇ ਅੰਦਰ ਸ਼ੁਭ ਗੁਣ ਨੇ, ਕਿੰਨੇ ਸ਼ੁਭ ਗੁਣ ਨੇ, ਤੇ ਡਾਲੀ ਤੋਂ ਮੁਰਾਦ ਹੈ ਕਰਨਾ, ਮੁਦਤਾ ਆਦਿਕ ਜਿਹੜੇ ਹੋਰ ਟਾਹਣੀਆਂ ਵਾਂਗੂ ਦੈਵੀ ਗੁਣ ਨੇ ਉਹ ਕਿੰਨੇ ਨੇ, ਸਤ ਸੰਤੋਖ ਆਦਿ ਗੁਣ ਕਿੰਨੇ ਨੇ, ਤੇ ਕਰਨਾ ਮੁਦਾ ਆਦਿਕ ਦੀਆਂ ਡਾਲੀਆਂ ਕਿੰਨੀਆਂ ਨੇ, ਹਰ ਗੁਰਸਿੱਖ ਮਾਈ ਭਾਈ ਦੀ ਸਤਿਗੁਰੂ ਖਬਰ ਸਾਰ ਲੈਂਦੇ ਹਨ।
ਸਗਲ ਬਨਸਪਤਿਆਣ ਜੜਾਈ ਸਗਲੀ ਫੂਲੀ ਨਿਫਲ ਨਕਾਈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਗੁਰੂ ਦੀ ਸਤਸੰਗਤ ਹੈ ਇਹਦੇ ਵਿੱਚ ਸਭ ਤਰ੍ਹਾਂ ਦੀ ਬਨਸਪਤੀ ਲਿਆ ਕੇ ਜੜੀ ਹੋਈ ਹੈ। ਇਹਦਾ ਮਤਲਬ ਇਹ ਹੈ ਜਿਹੜੇ ਸਿਆਣੇ ਮਾਲੀ ਹੁੰਦੇ ਨੇ ਉਹ ਆਪਣੇ ਬਾਗ ਦੇ ਵਿੱਚ ਹਰ ਕਿਸਮ ਦੇ ਪੌਦੇ ਲਾਉਂਦੇ ਨੇ। ਇਹ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਜੋ ਇਹ ਬਾਗ ਹੈ, ਸਿੱਖੀ ਦਾ ਬਾਗ ਹੈ, ਸਤਸੰਗਤ ਰੂਪੀ ਬਾਗ ਹੈ, ਇਹਦੇ ਵਿੱਚ ਸਭ ਤਰ੍ਹਾਂ ਦੀ ਬਨਸਪਤੀ ਲਿਆ ਕੇ ਜੜੀ ਹੋਈ ਹੈ। ਇਹਦਾ ਮਤਲਬ ਗੁਰੂ ਦੀ ਸੰਗਤ ਵਿੱਚ ਚਾਰੇ ਵਰਨਾਂ ਦੇ ਲੋਕ, ਸਾਰੇ ਮਜ਼ਹਬਾਂ ਦੇ ਲੋਕ, ਤੇ ਕੀ ਹਿੰਦੂ ਕੀ ਮੁਸਲਮਾਨ, ਸਾਰੇ ਹੀ ਗੁਰੂ ਦੀ ਸੰਗਤ ਵਿੱਚ ਆ ਕੇ ਬੈਠਦੇ ਨੇ। ਸਗਲੀ ਫੁੱਲੀ ਨਿਫਲ ਨਾ ਕਾਈ, ਤੇ ਜਿੰਨੀ ਵੀ ਗੁਰੂ ਦੀ ਸੰਗਤ ਵਿੱਚ ਸ੍ਰਿਸ਼ਟੀ ਆ ਜਾਂਦੀ ਹੈ ਉਹ ਸਾਰੀ ਹੀ ਪ੍ਰਫੁੱਲਤ ਹੁੰਦੀ ਹੈ। ਨਿਫਲ ਨਾ ਕਾਈ, ਕੋਈ ਵੀ ਨਿਸਫਲ ਨਹੀਂ ਹੁੰਦੀ। ਇਹਦਾ ਮਤਲਬ ਇਹ ਹੈ ਜਦੋਂ ਮਾਲੀ ਸਿਆਣਾ ਹੋਵੇ ਉਹ ਹਰ ਬਿਰਛ ਤੇ ਹਰ ਪੌਦੇ ਦੀ, ਪੱਤਰੇ ਪੱਤਰੇ ਦੀ ਡਾਲੀ ਦੀ ਖਬਰ ਸਾਰ ਲੈਂਦਾ ਹੈ ਔਰ ਹਰ ਤਰ੍ਹਾਂ ਦੀ ਸੰਭਾਲ ਕਰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਸਤਿਗੁਰੂ ਨੇ ਆਪਣੀ ਸੰਗਤ ਦੇ ਵਿੱਚ ਸਭ ਤਰ੍ਹਾਂ ਦੀ ਬਨਸਪਤੀ ਲਿਆ ਕੇ ਜੜੀ ਹੋਈ ਹੈ। ਭਾਵ ਗੁਰੂ ਦੀ ਸੰਗਤ ਵਿੱਚ ਹਰ ਸਾਰੇ ਵਰਨਾਂ ਦੇ ਸਾਰੇ ਧਰਮਾਂ ਦੇ ਲੋਕ ਆਉਂਦੇ ਨੇ ਤੇ ਸਾਰੇ ਹੀ ਨਿਹਾਲ ਹੁੰਦੇ ਨੇ। ਸਾਰੀ ਤੇ ਜਿੰਨੀ ਵੀ ਬਗੀਚੀ ਪ੍ਰਫੁੱਲਤ ਹੁੰਦੀ ਕੋਈ ਨਿਸਫਲ ਨਹੀਂ ਜਾਂਦੀ।
ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ ਨਾਨਕ ਦਾਸ ਤਰੀ ਤਿਨ ਮਾਇਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਅੰਮ੍ਰਿਤ ਫਲ ਨਾਮ ਵੀ ਜਿਹੜਾ ਅਸਲੀ ਅੰਮ੍ਰਿਤ ਰੂਪ ਫਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਤੇ ਜਿਨ੍ਹਾਂ ਨੇ ਗੁਰੂ ਮਹਾਰਾਜ ਤੋਂ ਅਥਵਾ ਜਿਨ ਇੱਕ ਬਚਨ ਹੈ ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ, ਵੀ ਜਿਸਨੇ ਗੁਰੂ ਮਹਾਰਾਜ ਦੇ ਪਾਸੋਂ ਅੰਮ੍ਰਿਤ ਰੂਪ ਨਾਮ ਦਾ ਫਲ ਪ੍ਰਾਪਤ ਕਰ ਲਿਆ ਹੈ, ਕਿਉਂਕਿ ਜਿਹੜਾ ਇਸ ਬਾਗ ਦਾ ਮਾਲੀ ਹੈ ਉਹ ਸਤਿਗੁਰੂ ਹੈ, ਤੇ ਸਤਿਗੁਰੂ ਗੁਰਸਿੱਖਾਂ ਨੂੰ ਨਾਮ ਅੰਮ੍ਰਿਤ ਫਲ ਦੀ ਦਾਤ ਬਖਸ਼ਿਸ਼ ਕਰਦੇ ਨੇ। ਜਿਸ ਗੁਰਸਿੱਖ ਮਾਈ ਭਾਈ ਨੇ ਸਤਸੰਗਤ ਰੂਪੀ ਬਾਗ ਦੇ ਵਿੱਚ ਆ ਕੇ ਗੁਰੂ ਦੇ ਪਾਸੋਂ ਨਾਮ ਦਾ ਅੰਮ੍ਰਿਤ ਰੂਪ ਫਲ ਪ੍ਰਾਪਤ ਕਰ ਲਿਆ, ਨਾਨਕ ਦਾਸ ਤਰੀ ਤਿੰਨ ਮਾਇਆ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਸ ਦਾਸ ਨੇ ਮਾਇਆ ਰੂਪੀ ਨਦੀ ਨੂੰ ਤਰ ਲਿਆ, ਭਾਵ ਨਾਮ ਦੀ ਸ਼ਕਤੀ ਨਾਲ ਉਹ ਇਸ ਮਾਇਆ ਤੋਂ ਪਾਰ ਲੰਘਿਆ ਹੈ। ਕ੍ਰਿਸ਼ਨ ਜੀ ਨੇ ਗੀਤਾ ਵਿੱਚ ਲਿਖਿਆ ਸੀ, ਮਮੀ ਮਾਇਆ ਦੁਰਤਿਆ, ਜਿਹੜੀ ਮੇਰੀ ਮਾਇਆ ਹੈ ਇਹਨੂੰ ਤਰਨਾ ਬਹੁਤ ਔਖਾ ਹੈ। ਜਿਵੇਂ ਖਾਸ ਕਰਕੇ ਪਹਾੜੀ ਇਲਾਕਿਆਂ ਵਿੱਚ ਕਈ ਐਸੀਆਂ ਤੇਜ਼ ਨਦੀਆਂ ਵਗਦੀਆਂ ਨੇ ਤੇ ਜਦੋਂ ਕਿਧਰੇ ਪਿੱਛੇ ਮੀਂਹ ਪੈ ਜਾਂਦਾ ਹੈ ਪਹਾੜਾਂ ਦੇ ਵਿੱਚ, ਉਹਨਾਂ ਦੇ ਵਿੱਚ ਐਸਾ ਹੜ ਆਉਂਦਾ ਹੈ, ਕਈ ਵਾਰੀ ਮਨੁੱਖ ਵੀ ਉਹ ਕਿਨਾਰੇ 'ਤੇ ਖੜਾ ਵੀ ਉਹਦੇ ਪੈਰ ਨਿਕਲ ਜਾਂਦੇ ਨੇ। ਇਸੇ ਤਰ੍ਹਾਂ ਇਹ ਮਾਇਆ ਦੀ ਨਦੀ ਹੈ, ਇੱਕ ਵਾਰੀ ਮਨੁੱਖ ਦਾ ਇਹਦੇ ਵਿੱਚ ਪੈਰ ਪਿਆ ਨਹੀਂ ਅਤੇ ਇਸਨੇ ਰੁੜਿਆ ਨਹੀਂ। ਪਰ ਹਜ਼ੂਰ ਕਹਿੰਦੇ ਨੇ ਜਿਸ ਜਿਸ ਗੁਰਸਿੱਖ ਮਾਈ ਭਾਈ ਨੇ ਗੁਰੂ ਦੇ ਪਾਸੋਂ ਨਾਮ ਦਾ ਅੰਮ੍ਰਿਤ ਫਲ ਪ੍ਰਾਪਤ ਕਰ ਲਿਆ, ਫਿਰ ਉਸ ਦਾਸ ਨੇ ਮਾਇਆ ਰੂਪੀ ਨਦੀ ਨੂੰ ਤਰ ਲਿਆ।
ਆਸਾ ਮਹੱਲਾ ਪੰਜਵਾਂ, ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ। ਸਰਬ ਸੁਖਾ ਬਣੇ ਤੇਰਾ ਓਲੇ, ਪ੍ਰਮਕੇ ਪਰਦੇ ਸਤਿਗੁਰ ਖੋਲੇ, ਰਹਾਓ ਇਹ ਹਾਂ ਸਿਧਾਂਤਰੂ ਪੰਕਤੀਆਂ। ਹੇ ਵਾਹਿਗੁਰੂ ਜੀ, ਤੇਰੇ ਨਾਮ ਦੇ ਆਸਰੇ, ਓਲੇ ਦਾ ਅਰਥ ਹੁੰਦਾ ਹੈ ਆਸਰਾ, ਤੇਰਾ ਓਲੇ ਇਹ ਪੰਜਾਬੀ ਦਾ ਸ਼ਬਦ ਹੈ ਵੀ ਕੋਈ ਬਈ ਓਲਾ ਕਰ ਲਓ, ਕੋਈ ਪਰਦਾ ਕਰ ਲਓ। ਸਰਬ ਸੁਖਾ ਬਣੇ ਤੇਰਾ ਓਲੇ, ਤੇਰੇ ਨਾਮ ਦੇ ਓਲੇ ਆਸਰੇ ਕਰਕੇ ਸਾਨੂੰ ਸਾਰੇ ਸੁਖ ਬਣੇ ਦਾ ਅਰਥ ਬਣ ਗਏ ਨੇ, ਪ੍ਰਾਪਤ ਹੋ ਗਏ ਨੇ। ਪ੍ਰਮਕੇ ਪਰਦੇ ਸਤਿਗੁਰ ਖੋਲੇ, ਤੇ ਬਈ ਸਤਿਗੁਰੂ ਨੇ ਕਿਰਪਾ ਕੀਤੀ, ਜਿਹੜੇ ਪਰਮ ਦੇ ਪਰਦੇ ਸਨ, ਭੇਦ ਪਰਮ, ਕਰਤੱਤ ਪਰਮ, ਪੁੰਨ ਸੰਗ ਪਰਮ ਵਿਕਾਰ, ਬ੍ਰਹਮ ਮਿੱਤਰ ਜਗ ਸਤ ਪਰਮ, ਪੰਚੋ ਪਰਮ ਸੰਸਾਰੇ, ਪੰਜ ਪ੍ਰਕਾਰ ਦੇ ਪਰਮ ਦੇ ਪਰਦੇ ਸਨ, ਇਹ ਸਤਿਗੁਰੂ ਨੇ ਖੋਲ ਦਿੱਤੇ। ਕਿਵੇਂ ਖੋਲੇ? ਬਿੰਬ ਪ੍ਰਤਿਬਿੰਬ ਲੋਹਤ ਸਫਟਕ, ਕੰਟਾਕਾਸ਼ ਗੁਣ ਮਾਰ, ਕਣ ਕੁੰਡਲ ਦ੍ਰਿਸ਼ਟਾਂਤ ਦੇ ਪੰਚੋ ਪਰਮ ਨਵਾਰ। ਇਹ ਪੰਜਾਂ ਜੁਗਤੀਆਂ ਦੁਆਰਾ ਪੰਜ ਪ੍ਰਕਾਰ ਦੇ ਪਰਮ ਦੇ ਪਰਦੇ ਸਤਿਗੁਰੂ ਨੇ ਖੋਲ ਦਿੱਤੇ, ਤੇ ਲਓ ਹੁਣ ਹਜ਼ੂਰ ਆਰੰਭ ਤੋਂ ਫਰਮਾਉਂਦੇ ਹਨ।
ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ।
ਇਹ ਵਾਹਿਗੁਰੂ ਜੀ, ਜਿਹੜੀ ਰਾਜਿਆਂ ਵਾਲੀ ਲੀਲਾ ਹੈ, ਰਾਜਿਆਂ ਵਰਗੀ ਮੌਜ ਹੈ, ਬਈ ਉਹ ਤੇਰੇ ਨਾਮ ਨੇ ਬਣਾ ਦਿੱਤੀ ਹੈ। ਭਾਵ ਜਿਸ ਗੁਰਸਿੱਖ ਨੂੰ ਵਾਹਿਗੁਰੂ ਦਾ ਨਾਮ ਮਿਲ ਜਾਂਦਾ ਹੈ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ, ਉਹਨੂੰ ਸਾਰੀ ਰਾਜਿਆਂ ਵਾਲੀ ਮੌਜ, ਰਾਜਿਆਂ ਵਾਲੀ ਲੀਲਾ ਪ੍ਰਾਪਤ ਹੋ ਜਾਂਦੀ ਹੈ। ਜੋਗ ਬਣਿਆ ਤੇਰਾ ਕੀਰਤਨ ਗਾਈ, ਹਜ਼ੂਰ ਕਹਿੰਦੇ ਨੇ ਜਦੋਂ ਤੇਰਾ ਕੀਰਤਨ ਗਾਇਨ ਕੀਤਾ, ਇਹਦੇ ਨਾਲ ਜੋਗ ਵੀ ਬਣ ਗਿਆ, ਯੋਗ ਵੀ ਸਫਲ ਹੋ ਗਿਆ। ਭਾਵ ਰਾਜਿਆਂ ਦੀ ਮੌਜ ਨਾਮ ਦੁਆਰਾ ਪ੍ਰਾਪਤ ਹੋ ਗਈ, ਤੇ ਕੀਰਤਨ ਦੁਆਰਾ ਸਾਨੂੰ ਯੋਗ ਦਾ ਵੀ ਆਨੰਦ ਪ੍ਰਾਪਤ ਹੋ ਗਿਆ।
ਸਰਬ ਸੁਖਾ ਬਣੇ ਤੇਰਾ ਓਲੇ, ਪਰਮ ਕੇ ਪਰਦੇ ਸਤਿਗੁਰ ਖੋਲੇ ਰਹਾਓ।
ਹਜ਼ੂਰ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਤੇਰੇ ਨਾਮ ਦੇ ਆਸਰੇ ਸਾਨੂੰ ਤਾਂ ਸਾਰੇ ਸੁਖ ਬਣ ਗਏ ਨੇ, ਰਾਜ ਦੇ ਸੁਖ ਵੀ, ਯੋਗ ਦੇ ਸੁਖ ਵੀ ਸਾਰੇ ਸਾਨੂੰ ਪ੍ਰਾਪਤ ਹੋ ਗਏ ਨੇ। ਪ੍ਰਮਕੇ ਪਰਦੇ ਸਤਿਗੁਰ ਖੋਲੇ, ਬਈ ਜਿਹੜੇ ਪੰਜ ਪ੍ਰਕਾਰ ਪਰਮ ਦੇ ਪੜਦੇ ਸਨ, ਉਹ ਸਤਿਗੁਰੂ ਨੇ ਖੋਲ ਦਿੱਤੇ।
ਹੁਕਮ ਬੂਜ ਰੰਗ ਰਸ ਮਾਣੇ, ਸਤਿਗੁਰ ਸੇਵਾ ਮਹਾ ਨਿਰਬਾਣੇ।
ਰਹਾਓ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਹੁਕਮ ਬੂਜ ਰੰਗ ਰਸ ਮਾਣੇ, ਹੇ ਵਾਹਿਗੁਰੂ ਜੀ, ਅਸੀਂ ਤੁਹਾਡੇ ਹੁਕਮ ਨੂੰ ਸਮਝ ਕੇ, ਭਾਵ ਜੋ ਵੀ ਕੁਛ ਹੋ ਰਿਹਾ ਤੁਹਾਡੇ ਹੁਕਮ ਦੇ ਵਿੱਚ ਹੋ ਰਿਹਾ ਹੈ, ਇਉਂ ਤੁਹਾਡੇ ਹੁਕਮ ਨੂੰ ਸਮਝ ਕੇ ਰੰਗ ਰਸ ਮਾਣੇ, ਅਸੀਂ ਸਾਰੇ ਹੀ ਰੰਗ ਤੇ ਸਾਰੇ ਰਸ ਮਾਣ ਰਹੇ ਹਾਂ। ਸਤਿਗੁਰ ਸੇਵਾ ਮਹਾ ਨਿਰਬਾਣੇ, ਤੇ ਨਾਲ ਸਤਿਗੁਰੂ ਦੀ ਸੇਵਾ ਕਰਕੇ ਜਿਹੜੀ ਮਹਾ ਨਿਰਬਾਣ ਪਦਵੀ ਹੈ, ਹਰ ਸ਼ੋਕ ਦੁਆਂਦਵਾਦ ਤੋਂ ਰਹਿਤ ਆਨੰਦਮਈ ਅਵਸਥਾ, ਉਹ ਅਸਾਂ ਪ੍ਰਾਪਤ ਕਰ ਲਈ ਹੈ।
ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪਰਵਾਨ, ਨਾਮਰਤਾ ਸੋਈ ਨਿਰਵਾਣ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਵੇਂ ਕੋਈ ਗ੍ਰਸਤੀ ਹੈ, ਭਾਵੇਂ ਕੋਈ ਉਦਾਸੀ ਬਿਹੰਗਮ ਹੈ, ਜਿਨ ਤੂੰ ਜਾਤਾ, ਜਿਸਨੇ ਤੈਨੂੰ ਜਾਣ ਲਿਆ, ਵੀ ਉਹ ਦੋਵੇਂ ਹੀ ਪਰਵਾਨ ਨੇ। ਕਿਉਂਕਿ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਸਾਧੂ ਸੰਤ ਹੀ ਜਿਹੜੇ ਬਿਹੰਗਮ ਸਨ, ਸੰਨਿਆਸੀ ਸਨ, ਉਹੀ ਪ੍ਰਵਾਨ ਸਮਝੇ ਜਾਂਦੇ ਸਨ। ਪਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਗ੍ਰਸਤ ਨੂੰ ਵੀ ਪ੍ਰਵਾਨ ਕੀਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਲਿਖਿਆ ਹੈ, ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ, ਗੁਰ ਸਗਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਸਤਿਗੁਰੂ ਨੇ ਗ੍ਰਸਤ ਨੂੰ ਪ੍ਰਵਾਨ ਹੀ ਨਹੀਂ ਕੀਤਾ, ਬਲਕਿ ਗ੍ਰਸਤ ਨੂੰ ਪ੍ਰਧਾਨਤਾ ਵੀ ਦਿੱਤੀ ਹੈ। ਉਹ ਕਿਉਂ? ਮਹਾਂਪੁਰਖ ਬੜੀ ਸੁੰਦਰ ਉਦਾਹਰਣ ਦਿੰਦੇ ਸਨ, ਬਈ ਜਿਵੇਂ ਸਮੁੰਦਰ ਹੁੰਦਾ ਹੈ ਅਤੇ ਸਮੁੰਦਰ ਦੇ ਵਿੱਚੋਂ ਰਤਾਂ ਨਿਕਲਦੇ ਨੇ, ਇਸੇ ਤਰ੍ਹਾਂ ਜਿਹੜਾ ਗ੍ਰਸਤ ਜੀਵਨ ਹੈ ਉਹ ਸਮੁੰਦਰ ਵਾਂਗ ਹੈ, ਤੇ ਜਿੰਨੇ ਵੀ ਗੁਣੀ ਗਿਆਨੀ ਰਿਸ਼ੀ ਮੁਨੀ ਪੀਰ ਪੈਗੰਬਰ ਮਹਾਂਪੁਰਖ ਸਾਰੇ ਇਹਦੇ ਵਿੱਚੋਂ ਹੀ ਪੈਦਾ ਹੁੰਦੇ ਨੇ, ਇਸ ਲਈ ਗ੍ਰਸਤ ਪ੍ਰਧਾਨ ਹੈ। ਦੂਸਰੀ ਉਦਾਹਰਣ ਮਹਾਂਪੁਰਖ ਇਹ ਦਿੰਦੇ ਸਨ, ਜਿਵੇਂ ਇੱਕ ਉਹ ਖਰਬੂਜ਼ਾ ਹੈ ਜਿਹੜਾ ਵੇਲ ਦੇ ਨਾਲ ਲੱਗਿਆ ਹੋਇਆ ਹੈ, ਉਹ ਜਿਵੇਂ ਜਿਵੇਂ ਵੇਲ ਦੇ ਨਾਲ ਪੱਕਦਾ ਹੈ ਉਹਦੇ ਵਿੱਚ ਰਸ ਅਤੇ ਸਵਾਦ ਭਰਦਾ ਜਾਂਦਾ ਹੈ। ਦੂਸਰਾ ਉਹ ਇੱਕ ਖਰਬੂਜ਼ਾ ਹੁੰਦਾ ਹੈ ਜਿਸਨੂੰ ਵੇਲ ਨਾਲੋਂ ਤੋੜ ਲਿਆ ਜਾਂਦਾ ਹੈ ਅਤੇ ਫਿਰ ਉਹਨੂੰ ਬਾਹਰ ਰੱਖ ਕੇ ਪਕਾਉਣ ਦਾ ਯਤਨ ਹੁੰਦਾ ਹੈ, ਅਤੇ ਜਿਹੜਾ ਵੇਲ ਦੇ ਨਾਲੋਂ ਟੁੱਟਿਆ ਹੋਇਆ ਖਰਬੂਜ਼ਾ ਹੁੰਦਾ ਹੈ ਔਰ ਉਹਦੇ ਵਿੱਚ ਨਾ ਤਾਂ ਉਹਨਾਂ ਰਸ ਹੀ ਭਰਦਾ ਹੈ ਅਤੇ ਨਾ ਹੀ ਉਨੀ ਮਿਠਾਸ ਆਉਂਦੀ ਹੈ, ਬਲਕਿ ਕਈ ਵਾਰੀ ਉਹਦੇ ਉੱਪਰ ਉਹ ਦਾਗ ਜਿਹੇ ਪੈ ਜਾਂਦੇ ਨੇ। ਇਸੇ ਲਈ ਜਿਹੜਾ ਵੇਲ ਦੇ ਨਾਲ ਲੱਗਿਆ ਫਲ ਪੱਕਦਾ ਹੈ ਅਤੇ ਸਵਾਦਿਸ਼ਟ ਬਣਦਾ ਹੈ, ਉਹਨਾਂ ਟੁੱਟ ਕੇ ਨਹੀਂ ਉਹਦੇ ਵਿੱਚ ਰਸ ਰਹਿੰਦਾ। ਇਸ ਲਈ ਗ੍ਰਸਤੀ ਜੀਵਨ ਦੇ ਵਿੱਚ ਰਹਿ ਕੇ ਜੋ ਭਗਤੀ ਕਰਨੀ ਹੈ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ, ਇਹਦੀ ਜ਼ਿਆਦਾ ਮਹਾਨਤਾ ਹੈ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਵੀ ਜਿਹੜਾ ਗ੍ਰਸਤੀ ਜੀਵਨ ਹੈ ਇਹ ਕਿਲੇ ਦੀ ਲੜਾਈ ਹੈ, ਅਤੇ ਜਿਹੜਾ ਸੰਨਿਆਸੀ ਜੀਵਨ ਹੈ ਬੇਹੰਗਮੀ ਜੀਵਨ ਹੈ ਉਹ ਮੈਦਾਨ ਦੀ ਲੜਾਈ ਹੈ। ਜੇ ਸੂਰਮੇ ਦੇ ਕੋਲ ਕਿਲ੍ਹਾ ਹੋਵੇ ਉਹ ਲੰਬੀ ਲੜਾਈ ਲੜ ਸਕਦਾ, ਉਹਨੂੰ ਦੁਸ਼ਮਣ ਦਾ ਡਰ ਘੱਟ ਹੁੰਦਾ, ਅਤੇ ਜਿਹੜਾ ਆਹਮੋ ਸਾਹਮਣੇ ਮੈਦਾਨ ਦੇ ਵਿੱਚ ਲੜਦਾ ਹੈ ਉਹ ਥੋੜ੍ਹੇ ਚਿਰ ਦੇ ਵਿੱਚ ਹੀ ਸ਼ਹੀਦ ਹੋ ਜਾਂਦਾ ਹੈ। ਇਸ ਲਈ ਗ੍ਰਸਤੀ ਜੀਵਨ ਦੇ ਵਿੱਚ ਰਹਿ ਕੇ ਅਤੇ ਵਿਕਾਰਾਂ ਦੇ ਨਾਲ ਲੜਾਈ ਲੜਨੀ ਸੌਖੀ ਹੁੰਦੀ ਹੈ, ਕਿਉਂਕਿ ਆਦਮੀ ਨੂੰ ਸਾਰੀਆਂ ਸੁੱਖ ਸਹੂਲਤਾਂ ਉਪਲਬਧ ਹੁੰਦੀਆਂ ਨੇ, ਅਤੇ ਬਾਕੀ ਬੇਹੰਗਮੀ ਠਾਟ ਦੇ ਵਿੱਚ ਮੈਦਾਨ ਦੀ ਲੜਾਈ ਵਿੱਚ ਪਤਾ ਨਹੀਂ ਕਿਹੜੇ ਪਾਸੋਂ ਗੋਲੀ ਵੱਜ ਜਾਣੀ ਹੈ ਅਤੇ ਕਿਹੜੇ ਪਾਸੋਂ ਸ਼ਸਤਰ ਨੇ ਆ ਵੱਜਣਾ। ਇਸ ਲਈ ਸਤਿਗੁਰੂ ਮਹਾਰਾਜ ਨੇ ਗ੍ਰਸਤ ਨੂੰ ਪ੍ਰਧਾਨਤਾ ਦਿੱਤੀ ਹੈ। ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪ੍ਰਵਾਨ, ਜਿਸਨੇ ਤੈਨੂੰ ਜਾਣ ਲਿਆ ਭਾਵੇਂ ਉਹ ਗ੍ਰਸਤੀ ਹੈ ਅਤੇ ਚਾਹੇ ਉਦਾਸੀ ਹੈ, ਉਹ ਦੋਵੇਂ ਪ੍ਰਵਾਨ ਨੇ। ਭਾਵ ਪਹਿਲੇ ਸਮੇਂ ਵਿੱਚ ਕੇਵਲ ਉਦਾਸੀਆਂ ਨੂੰ ਪ੍ਰਵਾਨ ਕੀਤਾ ਜਾਂਦਾ ਸੀ ਜਿਹੜੇ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਰਹਿੰਦੇ ਸਨ, ਪਰ ਗੁਰੂ ਨਾਨਕ ਸਾਹਿਬ ਜੀ ਨੇ ਗ੍ਰਸਤੀ ਸਾਧੂਆਂ ਨੂੰ ਵੀ ਪ੍ਰਵਾਨ ਕੀਤਾ ਹੈ। ਨਾਮ ਰਤਾ ਸੋਈ ਨਿਰਵਾਣ, ਲਓ ਹਜ਼ੂਰ ਕਹਿੰਦੇ ਨੇ ਜਿਹੜਾ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਗਿਆ ਹੈ, ਚਾਹੇ ਉਹ ਗ੍ਰਸਤੀ ਹੋਵੇ ਪਰਿਵਾਰ ਵਿੱਚ ਰਹਿੰਦਾ ਹੋਵੇ, ਸੋਈ ਨਿਰਵਾਣ ਉਹ ਅਸਲੀ ਨਿਰਵਾਣ ਪੂਰਨ ਮਹਾਂਪੁਰਖ ਹੈ, ਉਹ ਬ੍ਰਹਮ ਗਿਆਨੀ ਹੈ, ਉਹ ਤੁਰਿਆ ਅਵਸਥਾ ਦਾ ਮਾਲਕ ਹੈ।
ਜਾ ਕੋ ਮਿਲਿਓ ਨਾਮ ਨਿਧਾਨਾ, ਭਨਤ ਨਾਨਕ ਤਾਕਾ ਪੂਰ ਖਜ਼ਾਨਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਜਾ ਕੋ ਮਿਲਿਓ ਨਾਮ ਨਿਧਾਨਾ, ਜਿਸਨੂੰ ਨਾਮ ਰੂਪ ਖਜ਼ਾਨਾ ਮਿਲ ਗਿਆ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ, ਇਹ ਨਾਮ ਅੰਮ੍ਰਿਤ ਦਾ ਖਜ਼ਾਨਾ ਹੈ। ਜਾ ਕੋ ਮਿਲਿਓ ਨਾਮ ਨਿਧਾਨਾ, ਜਿਸਨੂੰ ਨਾਮ ਰੂਪ ਖਜ਼ਾਨਾ ਮਿਲ ਗਿਆ, ਪੰਡਤ ਨਾਨਕ ਤਾਕਾ ਪੂਰ ਖਜ਼ਾਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਫਿਰ ਉਸ ਦਾ ਖਜ਼ਾਨਾ ਭਰ ਗਿਆ, ਲਵਾ ਲਵ ਹੋ ਗਿਆ, ਜਿਸਨੂੰ ਨਾਮ ਦਾ ਖਜ਼ਾਨਾ ਮਿਲ ਗਿਆ, ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਤੇ ਆਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ, ਫਿਰ ਉਹਦਾ ਆਪਣਾ ਸਾਰਾ ਖਜ਼ਾਨਾ ਲਵਾ ਲਵ ਭਰ ਜਾਂਦਾ, ਉਹਦੇ ਵਿੱਚ ਕਦੇ ਕਮੀ ਨਹੀਂ ਆਉਂਦੀ।
ਆਸਾ ਮਹੱਲਾ ਪੰਜਵਾਂ, ਤੀਰਥ ਜਾਓ ਤਾਂ ਹੋ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਈ ਲੋਕ ਕਹਿੰਦੇ ਨੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਚਾਹੀਦਾ, ਇਹਦਾ ਬੜਾ ਵੱਡਾ ਪੁੰਨ ਹੁੰਦਾ ਹੈ। ਕੋਈ ਕਹਿੰਦਾ ਹੈ ਵੀ ਤੁਸੀਂ ਜਿਹੜੇ ਬੜੇ ਬੜੇ ਪੰਡਿਤ ਨੇ ਉਹਨਾਂ ਦੇ ਪਾਸ ਜਾ ਕੇ ਕਥਾ ਵਾਰਤਾ ਸੁਣੋ, ਇਹਦਾ ਵੀ ਬੜਾ ਪੁੰਨ ਹੁੰਦਾ ਹੈ, ਪਰ ਤੁਸੀਂ ਦੱਸੋ ਗੁਰਸਿੱਖ ਨੂੰ ਕਿਹੜੀ ਥਾਂ ਤੇ ਜਾਣਾ ਚਾਹੀਦਾ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ, ਸੋ ਅਸਥਾਨ ਬਤਾਵੋ ਮੀਤਾ, ਜਾਂ ਕਹਿ ਹਰ ਹਰ ਕੀਰਤਨ ਨੀਤਾ ਰਹਾਉ। ਹਜ਼ੂਰ ਕਹਿੰਦੇ ਨੇ ਸਾਨੂੰ ਉਹ ਅਸਥਾਨ ਦੱਸੋ, ਐ ਮਿੱਤਰੋ ਸਾਨੂੰ ਉਹ ਜਗ੍ਹਾ ਉਹ ਟਿਕਾਣਾ ਦੱਸੋ ਜਿੱਥੇ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਦਾ ਜਸ ਕੀਰਤਨ ਹੁੰਦਾ ਹੋਵੇ। ਐਸਾ ਕਿਹੜਾ ਟਿਕਾਣਾ ਹੈ? ਜੇ ਆਪਾਂ ਸਾਰੇ ਸੰਸਾਰ ਵੱਲ ਨਿਗਾਹ ਮਾਰ ਕੇ ਦੇਖੀਏ, ਇਹੋ ਜਿਹਾ ਅਸਥਾਨ ਇੱਕੋ ਇੱਕ ਹੈ, ਉਹ ਹੈ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਜਿਸ ਨੂੰ ਵਰਲਡ ਦੇ ਲੋਕ ਗੋਲਡਨ ਟੈਂਪਲ ਦੇ ਨਾਮ ਨਾਲ ਯਾਦ ਕਰਦੇ ਨੇ। ਔਰ ਉਹ ਇੱਕ ਐਸਾ ਅਸਥਾਨ ਹੈ ਜਿੱਥੇ ਹਰ ਵੇਲੇ ਇਲਾਹੀ ਬਾਣੀ ਦਾ ਕੀਰਤਨ ਹੁੰਦਾ। ਸੋ ਅਸਥਾਨ ਬਤਾਵੋ ਮੀਤਾ ਜਾਂ ਕੇ ਹਰ ਹਰ ਕੀਰਤਨ ਨੀਤਾ। ਐ ਮਿੱਤਰੋ, ਸਾਨੂੰ ਉਹ ਅਸਥਾਨ ਦੱਸੋ ਜਿੱਥੇ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਦਾ ਜਸ ਕੀਰਤਨ ਹੁੰਦਾ ਹੋਵੇ। ਉਹ ਸ੍ਰੀ ਹਰਿਮੰਦਰ ਸਾਹਿਬ ਹੀ ਹੈ ਜਿਸ ਦੇ ਬਾਰੇ ਹਜ਼ੂਰ ਨੇ ਬਾਣੀ ਵਿੱਚ ਕਈ ਥਾਵਾਂ 'ਤੇ ਲਿਖਿਆ ਹੈ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬਦਹੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਬਸਤੀ ਸਗਨੇ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ। ਅਥਵਾ ਸੋ ਅਸਥਾਨ ਬਤਾਵੋ ਮੀਤਾ, ਉਹ ਅਸਥਾਨ ਕਿਹੜਾ ਹੈ ਜਿੱਥੇ ਹਰ ਵੇਲੇ ਵਾਹਿਗੁਰੂ ਦਾ ਜਸ ਕੀਰਤਨ ਹੁੰਦਾ ਹੋਵੇ। ਉਹ ਭਾਈ ਗੁਰੂ ਦੀ ਸੰਗਤ ਹੈ। ਸਤਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾਣੀਐ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇਹ ਦੂਜਾ ਭਾਵ ਹੈ, ਦੂਜਾ ਅਰਥ ਹੈ। ਮਿੱਤਰੋ, ਸਾਨੂੰ ਉਹ ਅਸਥਾਨ ਦੱਸੋ ਜਿੱਥੇ ਹਰ ਵੇਲੇ ਵਾਹਿਗੁਰੂ ਦਾ ਹੀ ਜਸ ਕੀਰਤਨ ਹੁੰਦਾ ਹੋਵੇ। ਉਹ ਭਾਈ ਗੁਰੂ ਦੀ ਸੰਗਤ ਹੈ, ਅਤੇ ਗੁਰੂ ਦੀ ਸੰਗਤ ਵਿੱਚ ਗੁਰਬਾਣੀ ਦਾ ਹੀ ਨਿਰੋਲ ਕੀਰਤਨ ਹੋਣਾ ਚਾਹੀਦਾ, ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਦੁਨੀਆ ਨਾ ਸਾ ਲਾਹੇ ਜੋ ਮਰ ਵੰਝ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਸੀ, ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਆ ਸੱਚਾ ਵੇ ਪ੍ਰਵਾਹੋ। ਲੋ, ਹੁਣ ਆਰੰਭ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਕੀ ਜਿਹੜੇ ਹੋਰ ਅਸਥਾਨ ਨੇ ਉਹਨਾਂ ਦੀਆਂ ਕਮਜ਼ੋਰੀਆਂ ਦੱਸਦੇ ਹਨ।